ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾਰ ਵਾਰਾ ਰਾਮ ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾਰ ਵਾਰਾ ਰਾਮ ਤਨ ਮਨ ਦਿੱਤਾ ਭਵ ਜਲ ਜਿੱਤਾ ਚੂਕੀ ਕਾਣ ਜਮਾਣੀ ਅਸਥਿਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਘਰ ਲੱਦਾ ਸਹਿਜ ਸਮਦਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰ ਪੂਰੇ ਕਉ ਨਮਸਕਾਰ ਸੋ ਘਰ ਲੱਦਾ ਸਹਿਜ ਸਮਦਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰ ਪੂਰੇ ਕਉ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਨੇ ਮਹਾਨ ਮਿਹਰਾਮਤ ਕੀਤੀ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਨਿਤਾ ਪ੍ਰਤੀ ਦੀ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਅਤੇ ਗੁਰ ਅਸਥਾਨ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਆਪ ਸਾਰੀਆਂ ਸੰਗਤਾਂ ਜੇ ਸਮੇਂ ਦੀ ਬਹੁਤ ਸ਼ਿੱਦਤ ਨਾਲ ਉਡੀਕ ਕਰਦੀਆਂ ਹੋ, ਆਓ ਉਸ ਭਾਗਾ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰਾਂ ਦੇ ਹਜ਼ੂਰ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਦਿਆਂ ਸਰਵਣ ਕਰਦਿਆਂ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ। ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਗੁਰ ਸ਼ਬਦ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ ਸਭਨਾਂ ਦੇ ਸਾਜਨ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ, ਉਹਨਾਂ ਦੇ ਉਚਾਰਨ ਕੀਤੇ ਹੋਏ ਵਡਹੰਸ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 576 ਅਤੇ 577 ਤੇ ਸ਼ੋਭਨੀਕ ਹਨ, ਕਿਉਂਕਿ ਸ਼ੰਤ ਹੋਣ ਕਰਕੇ ਸ਼ਬਦ ਦੇ ਚਾਰ ਬੰਦ ਹਨ। ਗਰੀਬ ਨਵਾਜ ਨੇ ਪਹਿਲੇ ਬੰਦ ਵਿੱਚ ਜਿੱਥੇ ਇਹ ਅਟਲ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਜਿਵੇਂ ਪਰਿਪੂਰਨ ਪਰਮਾਤਮਾ ਸਭ ਤੋਂ ਵੱਡੀ ਸਮਰੱਥਾ ਵਾਲਾ ਹੈ, ਉਹਦੀ ਪ੍ਰਾਪਤੀ ਵੀ ਸਮਰੱਥ ਸਤਿਗੁਰੂ ਹੀ ਕਰਾ ਸਕਦਾ, ਕਿਸੇ ਹੋਰ ਯਤਨ ਨਾਲ, ਕਿਸੇ ਹੋਰ ਕਰਮ ਕਾਂਡ ਨਾਲ, ਕਿਸੇ ਹੋਰ ਸਾਧਨਾ ਨਾਲ ਐਸੇ ਪਰਮਾਤਮਾ ਨੂੰ ਲੱਭਿਆ ਨਹੀਂ ਜਾ ਸਕਦਾ। ਦੂਸਰੇ ਬੰਦ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਜਦੋਂ ਪੂਰਾ ਸਤਿਗੁਰੂ ਮਿਲਦਾ, ਉਹ ਪਰਮੇਸ਼ਰ ਦੀ ਸਦਾ ਥਿਰ ਸਿਫਤ ਸਲਾਹ ਵਾਲਾ ਜੋ ਸ਼ਬਦ, ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰਦਾ, ਉਹ ਉਪਦੇਸ਼ ਆਪਣੇ ਜੀਵਨ ਵਿੱਚ ਧਾਰਨ ਕਰਕੇ ਜਦੋਂ ਮਨੁੱਖ ਪਰਮਾਰਥ ਦੇ ਮਾਰਗ 'ਤੇ ਤੁਰਦਾ, ਇਹ ਉਸ ਪ੍ਰਭੂ ਨੂੰ ਭਾ ਜਾਂਦਾ ਅਤੇ ਪ੍ਰਭੂ ਤਰੁੱਠ ਕੇ ਉਸ ਜੀਵ ਨੂੰ ਫਿਰ ਆਪਣਾ ਮਿਲਾਪ ਬਖਸ਼ਿਸ਼ ਕਰਦਾ। ਤੀਸਰੇ ਬੰਦ ਵਿੱਚ ਉਸ ਅਵਸਥਾ ਦਾ ਜ਼ਿਕਰ ਹੈ ਕਿ ਹਿਰਦੇ ਵਿੱਚੋਂ ਇੱਕ ਅਰਦਾਸ ਪੈਦਾ ਹੁੰਦੀ ਹੈ ਕਿ ਇਹ ਪ੍ਰਭੂ, ਜੇ ਅਸੀਂ ਜੀਵ ਤੈਨੂੰ ਭਾ ਜਾਈਏ, ਚੰਗੇ ਲੱਗਣ ਲੱਗ ਪਈਏ, ਸਾਡੇ ਜੀਵਨ ਵਿੱਚ ਸੰਤੁਸ਼ਟੀ, ਤ੍ਰਿਪਤਾ ਆਗਾਸ ਆ ਸਕਦੀ ਹੈ, ਅਸੀਂ ਪੂਰਨ ਤੌਰ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਸੰਤੋਖ, ਰਜੀਵਾਂ ਹਾਸਲ ਕਰ ਸਕਦੇ ਹਾਂ, ਜਿੱਥੇ ਜਾ ਕੇ ਫਿਰ ਕੋਈ ਤ੍ਰਿਸ਼ਨਾ, ਕੋਈ ਭੁੱਖ, ਕੋਈ ਮਨ ਦੇ ਅੰਦਰ ਜਿਹੜੇ ਫੁਰਨੇ ਨੇ ਉਹ ਨਹੀਂ ਵਿਆਪਦੇ। ਚੌਥੇ ਬੰਦ ਵਿੱਚ ਫਿਰ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਮਾਲਕ ਨੇ ਤਰੁੱਠ ਕੇ ਜਦੋਂ ਆਪਣਾ ਮਿਲਾਪ ਬਖਸ਼ਿਸ਼ ਕੀਤਾ, ਮੇਰੀਆਂ ਸਾਰੀਆਂ ਆਸਾਂ ਵੀ ਪੂਰੀਆਂ ਹੋ ਗਈਆਂ, ਮੇਰੀ ਮਨਸ਼ਾ ਵੀ ਪੂਰੀ ਹੋ ਗਈ, ਕਿਉਂਕਿ ਉਸ ਪ੍ਰਭੂ ਦੇ ਨਾਲ ਹੀ ਮੈਨੂੰ ਥੋਕ ਰੂਪ ਦੇ ਵਿੱਚ ਸਭ ਕੁਝ, ਜੋ ਵੀ ਮਨ ਇੱਛਤ ਸੀ, ਉਹ ਪ੍ਰਾਪਤ ਹੋ ਗਿਆ। ਇਹ ਅਟਲ ਸੱਚਾਈ ਹੈ ਕਿ ਜਿਸ ਦਿਨ ਮਨੁੱਖ ਜਨਮ ਲੈ ਕੇ ਸੰਸਾਰ 'ਤੇ ਆਉਂਦਾ, ਹੋਸ਼ ਸੰਭਾਲਦਾ, ਇਹ ਸੱਜੇ ਖੱਬੇ ਵੇਖਦਾ ਵੀ ਮੈਨੂੰ ਕੋਈ ਸਾਜਣ ਵਾਲੀ, ਮੇਰੇ ਤੋਂ ਕੋਈ ਵੱਡੀ ਸ਼ਕਤੀ ਹੈ, ਉਹਨੂੰ ਮਿਲਿਆ ਜਾਵੇ, ਉਹਨੂੰ ਲੱਭਿਆ ਜਾਵੇ, ਕਿਉਂਕਿ ਹਰ ਮਨੁੱਖ ਦੇ ਮਨ ਅੰਦਰ ਇਹ ਅਹਿਸਾਸ ਹੁੰਦਾ ਕਿ ਜਿਸ ਤਰ੍ਹਾਂ ਦਾ ਮੈਨੂੰ ਸਰੀਰ ਮਿਲਿਆ ਹੈ, ਮੇਰੇ ਅੰਦਰ ਪ੍ਰਾਣ ਟਿਕਾਏ ਨੇ, ਜਿਹੋ ਜੀ ਮੈਨੂੰ ਸੁਰਤ, ਦਿਮਾਗ, ਸੋਝੀ ਬਖਸ਼ਿਸ਼ ਕੀਤੀ ਹੈ, ਇਹ ਕਿਸੇ ਸਮਰੱਥ ਤੋਂ ਬਿਨਾਂ ਹੋਰ ਕੋਈ ਸਾਨੂੰ ਇਹ ਦਾਤ ਨਹੀਂ ਦੇ ਸਕਦਾ। ਜਦੋਂ ਮਨੁੱਖ ਦੇ ਮਨ ਵਿੱਚ ਇਹ ਵਿਚਾਰ ਆਉਂਦੇ ਨੇ ਕਿ ਮੇਰੀ ਇਸ ਤਰ੍ਹਾਂ ਦੀ ਘਾੜਤ ਘੜਨ ਵਾਲਾ, ਮੈਨੂੰ ਸੋਝੀ ਦੇਣ ਵਾਲਾ, ਮੇਰੇ ਤੋਂ ਕੋਈ ਵੱਡਾ ਹੈ, ਫਿਰ ਇਹਦੇ ਅੰਦਰ ਇੱਕ ਤਾਂਗ ਪੈਦਾ ਹੁੰਦੀ ਵੀ ਮੈਂ ਉਹਨੂੰ ਮਿਲਾਂ, ਮੈਂ ਉਹਨੂੰ ਲੱਭਾਂ। ਪਰ ਜਦੋਂ ਤੱਕ ਉਹਨੂੰ ਲੱਭਣ ਦਾ, ਉਹਨੂੰ ਮਿਲਣ ਦਾ ਸਹੀ ਤਰੀਕਾ ਇਹਨੂੰ ਪ੍ਰਾਪਤ ਨਹੀਂ ਹੁੰਦਾ, ਕਈ ਵਾਰ ਇਹ ਔਜੜੇ ਪੈ ਕੇ ਭਟਕ ਵੀ ਜਾਂਦਾ। ਇਹਨੇ ਕਈ ਤਰ੍ਹਾਂ ਦੇ ਹੀਲੇ ਵਸੀਲੇ, ਕਈ ਤਰ੍ਹਾਂ ਦੇ ਯਤਨ ਕੀਤੇ, ਸੋਚਿਆ ਵੀ ਸਾਰੇ ਲੋਕ ਘਰਾਂ ਵਿੱਚ ਰਹਿੰਦੇ ਨੇ, ਸ਼ਾਇਦ ਮੈਂ ਘਰ ਛੱਡ ਕੇ ਜੰਗਲਾਂ ਵੱਲ ਤੁਰ ਪਵਾਂ, ਪਰਬਤਾਂ ਵੱਲ ਤੁਰ ਪਵਾਂ, ਮੈਨੂੰ ਇਵੇਂ ਉਹ ਮੇਰਾ ਪਰਮਾਤਮਾ ਲੱਭ ਸਕਦਾ। ਇਹਨੇ ਯਤਨ ਕੀਤਾ ਕਿ ਸਾਰੇ ਲੋਕ ਵਸਤਰ ਪਹਿਨਦੇ ਨੇ, ਹੋ ਸਕਦਾ ਮੈਂ ਨਿਰਵਸਤਰ ਹੋ ਕੇ ਧਰਤੀ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਜਾਵਾਂ, ਸ਼ਾਇਦ ਉਹ ਮੇਰਾ ਮਾਲਕ ਮੈਨੂੰ ਲੱਭ ਪਵੇ। ਇਹਨੇ ਹੋਰ ਵੀ ਯਤਨ ਕੀਤੇ ਕਿ ਸਾਰੇ ਪੈਰਾਂ ਭਾਰ ਤੁਰਦੇ ਨੇ, ਕਿਉਂ ਨਾ ਹੋਵੇ ਕਿ ਮੈਂ ਸਿਰ ਭਰਨੇ ਪੈਰ ਉੱਪਰ ਨੂੰ ਕਰਕੇ ਇਵੇਂ ਤੁਰ ਪਵਾਂ, ਕਿਸੇ ਦਰਖਤ ਨਾਲ ਆਪਣੇ ਪੈਰ ਬੰਨ੍ਹ ਕੇ ਪੁੱਠਾ ਲਟਕ ਜਾਵਾਂ, ਸ਼ਾਇਦ ਮੈਨੂੰ ਮੇਰਾ ਮਾਲਕ ਇਵੇਂ ਮਿਲ ਪਵੇ। ਫਿਰ ਇਹਨੇ ਕੁਝ ਖਾਸ ਅਸਥਾਨਾਂ ਵੱਲ ਆਪਣੀ ਸੁਰਤ ਨੂੰ ਜੋੜਿਆ ਵੀ ਸ਼ਾਇਦ ਮੇਰੇ ਘਰ ਵਿੱਚ ਨਹੀਂ ਕਿਸੇ ਤੀਰਥ ਸਥਾਨ ਤੇ, ਕਿਸੇ ਹੱਜ ਕਰਨ ਵਾਲੀ ਜਗ੍ਹਾ ਤੇ, ਕਿਸੇ ਉਚੇਚੀ ਥਾਂ ਤੇ ਉਹ ਸ਼ਾਇਦ ਬੈਠਾ ਹੋਵੇ, ਮੈਂ ਉਹਨੂੰ ਲੱਭ ਲਵਾਂ। ਫਿਰ ਆਖਰ ਇਹਨੇ ਇਹ ਵੀ ਯਤਨ ਕੀਤਾ ਕਿ ਮੈਂ ਉਹਨੂੰ ਕਿਸੇ ਥਾਂ ਤੇ ਥਾਪ ਕੇ ਅਗਰ ਉਹਦੀ ਆਰਾਧਨਾ ਕਰਾਂਗਾ, ਸ਼ਾਇਦ ਇਵੇਂ ਮੈਨੂੰ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ, ਉਹ ਮੈਨੂੰ ਲੱਭ ਸਕੇ। ਪਰ ਇਹਦੇ ਸਾਰੇ ਯਤਨ ਵਿਅਰਥ ਗਏ, ਕਿਉਂਕਿ ਇਹਨਾਂ ਤਰੀਕਿਆਂ ਦੇ ਨਾਲ ਉਹ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਪਿਆਰੇ, ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ ਹਰ ਦੀਜੈ ਬੁੱਧ ਵਿਵੇਕਾ। ਅਸਲ ਵਿੱਚ ਇਹ ਵਿਵੇਕ ਬੁੱਧ, ਇਹ ਗਿਆਨ ਵਾਲੀ ਸੋਝੀ, ਪਰਮੇਸ਼ਰ ਦਾ ਸਰੂਪ ਜੋ ਪਰਮੇਸ਼ਰ ਨਾਲ ਇੱਕ ਮਿੱਕ ਹੈ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਮਾਨਸ ਕਾ ਕਰ ਰੂਪ ਨਾ ਜਾਣ, ਜੋ ਬਿਲਕੁਲ ਪਰਮੇਸ਼ਰ ਵਾਂਗ ਹੈ, ਪਰਮੇਸ਼ਰ ਵਰਗੀ ਸ਼ਕਤੀ ਹੈ ਜਿਹਦੇ ਅੰਦਰ, ਜੋ ਪਰਮੇਸ਼ਰ ਦਾ ਹੀ ਰੂਪ ਹੈ, ਐਸਾ ਪੂਰਾ ਸਤਿਗੁਰੂ ਸਮਰੱਥ ਸਤਿਗੁਰੂ ਹੀ ਪ੍ਰਭੂ ਦੀ ਸੋਝੀ ਕਰਵਾ ਸਕਦਾ, ਪ੍ਰਭੂ ਨਾਲ ਮਿਲਾਪ ਕਰਵਾ ਸਕਦਾ। ਇਹੀ ਕਾਰਨ ਕਿ ਸਤਿਗੁਰੂ ਜੀ ਨੇ ਬਾਰ ਬਾਰ ਇਹ ਨੁਕਤਾ ਦ੍ਰਿੜ ਕਰਾਇਆ ਵੀ ਜਿੱਥੇ ਉਹ ਇੱਕ ਹੈ, ਸਾਰੇ ਸੰਸਾਰ ਵਿੱਚ ਵਿਆਪਕ ਹੈ, ਉੱਥੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹਨੇ ਤੈਨੂੰ ਪ੍ਰਾਪਤ ਹੋਣਾ, ਉਹਨੇ ਤੈਨੂੰ ਮਿਲਣਾ ਹੈ। ਕਿਉਂਕਿ ਜਿਸ ਦਿਨ ਤੋਂ ਉਹਨੇ ਸ੍ਰਿਸ਼ਟੀ ਸਾਜੀ ਹੈ, ਉਹ ਹੋਰ ਕਿਤੇ ਨਹੀਂ, ਉਸ ਦਿਨ ਤੋਂ ਹੀ ਉਹ ਤੇਰੇ ਅੰਦਰ ਬੈਠ ਗਿਆ, ਅਤੇ ਗੁਰੂ ਨੇ ਤੇਰਾ ਬਾਹਰਮੁਖੀ ਧਿਆਨ ਉਹਨੂੰ ਮੋੜ ਕੇ ਅੰਤਰਮੁਖੀ ਕਰਨਾ, ਅਤੇ ਜਦੋਂ ਗੁਰੂ ਨੇ ਤੈਨੂੰ ਸੋਝੀ ਦੇਣੀ ਹੈ, ਗੁਰੂ ਨੇ ਉਪਦੇਸ਼ ਦੇਣਾ ਕਿ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਫਿਰ ਸਮਝ ਆਵੇਗੀ, ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ, ਗੁਰੂ ਦੇ ਰਾਹੀਂ ਲੱਭਦਿਆਂ ਲੱਭਦਿਆਂ ਉਸ ਸੱਚੇ ਪ੍ਰਭੂ ਦੀ ਪ੍ਰਾਪਤੀ ਹੋਈ। ਕਿਉਂਕਿ ਸਤਿਗੁਰੂ ਇੱਕ ਵਿਚੋਲਾ ਹੈ, ਘੋਲ ਘਮਾਈ ਤੇ ਸੁਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਜਿਵੇਂ ਦੁਨਿਆਵੀ ਤੌਰ ਤੇ ਕਿਸੇ ਕੰਨਿਆਂ ਲਈ ਕੋ ਵਰ ਲੱਭਣਾ ਹੋਵੇ ਤੇ ਅਸੀਂ ਵਿੱਚ ਵਿਚੋਲਾ ਪਾਉਂਦੇ ਹਾਂ, ਇਵੇਂ ਸਤਿਗੁਰੂ ਵਿਚੋਲਗੀ ਕਰਕੇ ਹਰ ਮੇਲੈ ਕਰ ਰਹਿ ਬਾਰੀ ਜੀਓ। ਉਹ ਜਦੋਂ ਵਿਚੋਲਗੀ ਕਰਦਾ ਤੇ ਸੱਚਮੁੱਚ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਕਿਉਂਕਿ ਗੁਰੂ ਨੇ ਸਮਝਾ ਕੇ ਸਾਡੀ ਬਾਹਰਮੁਖੀ ਬਿਰਤੀ ਨੂੰ ਕਿ ਭਾਈ ਘਰ ਛੱਡ ਕੇ ਬਾਹਰ ਜੰਗਲਾਂ ਵਿੱਚ ਜਾਂ ਪਰਬਤਾਂ ਵਿੱਚ ਕਿਉਂ ਜਾਣਾ, ਕਿਉਂਕਿ ਉਹ ਤਾਂ ਤੇਰੇ ਅੰਦਰ ਬੈਠਾ ਹੋਇਆ, ਤੂੰ ਕੱਪੜੇ ਉਤਾਰ ਕੇ ਨਿਰਵਸਤਰ ਹੋ ਕੇ ਉਹਨੂੰ ਲੱਭਣ ਵਾਸਤੇ ਕਿਉਂ ਤੁਰਦਾ। ਕਿਉਂਕਿ ਜੇ ਇਵੇਂ ਉਹ ਲੱਭਦਾ ਹੁੰਦਾ ਤੇ ਫਿਰ ਜਿੰਨੇ ਵੀ ਜੰਗਲਾਂ ਦੇ ਜੀਵ ਜੰਤੂ ਪਸ਼ੂ ਪੰਛੀ ਨੇ ਉਹ ਕਦੇ ਵੀ ਵਸਤਰ ਨਹੀਂ ਪਹਿਨਦੇ। ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਤੂੰ ਇਹ ਸੋਚਦਾ ਵੀ ਸ਼ਾਇਦ ਮੈਂ ਸਰੀਰ ਨੂੰ ਕਸ਼ਟ ਦੇ ਕੇ ਪੁੱਠਾ ਲਟਕ ਕੇ ਉਹਨੂੰ ਲੱਭ ਲਵਾਂ ਤੇ ਤੇਰਾ ਸਤਿਗੁਰੂ ਤੈਨੂੰ ਸੋਝੀ ਬਖਸ਼ੇਗਾ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੈ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਜੇ ਤੂੰ ਉਸ ਪਰਮੇਸ਼ਰ ਨੂੰ ਕਿਸੇ ਖਾਸ ਸਥਾਨ ਤੇ ਥਾਪ ਕੇ ਕਵੇਂਗਾ ਮੈਂ ਉਹਦੀ ਪੂਜਾ ਕਰਕੇ ਉਹਨੂੰ ਲੱਭ ਲਵਾਂ ਤੇ ਤੇਰਾ ਸਤਿਗੁਰੂ ਤੈਨੂੰ ਸੋਝੀ ਬਖਸ਼ਿਸ਼ ਕਰੇਗਾ, ਕਬੀਰ ਹੱਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ, ਸਾਈ ਮੁਸੋਂ ਲਰ ਪਰਿਆ ਤੁਝ ਕਿਸ ਫਰਮਾਈ ਗਾਏ। ਕਹਿਣ ਲੱਗੇ ਫਿਰ ਤੇਰਾ ਗੁਰੂ, ਤੇਰਾ ਸਤਿਗੁਰੂ ਤੈਨੂੰ ਸੋਝੀ ਬਖਸ਼ਿਸ਼ ਕਰੇਗਾ ਕਿ ਤੂੰ ਘਰ ਵਿੱਚ ਬੈਠ ਆਪਣੇ ਮਨ ਨੂੰ ਟਿਕਾ, ਅੰਤਰਮੁਖੀ ਬਿਰਤੀ ਦਾ ਪ੍ਰਵਾਹ ਕਰਕੇ ਆਪਣੇ ਅੰਦਰ ਨੂੰ ਖੋਜ। ਜਦੋਂ ਅੰਦਰ ਨੂੰ ਖੋਜੇਗਾ ਤੇ ਗੁਰੂ ਦੇ ਰਾਹੀਂ ਅੰਦਰ ਵਸਦੇ ਹੋਏ ਪਰਮਾਤਮਾ ਦੀ ਤੈਨੂੰ ਸੋਝੀ ਆਵੇਗੀ ਕਿ ਉਹ ਮੈਨੂੰ ਚਲਾਉਣ ਵਾਲਾ ਹੈ, ਉਹਦੇ ਤੋਂ ਬਿਨਾਂ ਮੇਰੀ ਕੋਈ ਹੋਂਦ ਨਹੀਂ। ਮੇਰੀ ਹਸਤੀ ਹੀ ਇਸ ਗੱਲ ਦਾ ਪ੍ਰਤੀਕ ਹੈ, ਦ੍ਰਿਸ਼ਟਾਂਤ ਹੈ ਕਿ ਮੇਰੇ ਤੋਂ ਕੋਈ ਵੱਡਾ, ਮੈਨੂੰ ਕੋਈ ਸਾਜਣ ਵਾਲਾ, ਮੈਨੂੰ ਕੋਈ ਬਣਾਉਣ ਵਾਲਾ ਹੈ। ਤੇ ਜਦੋਂ ਸਤਿਗੁਰੂ ਇਸ ਤਰ੍ਹਾਂ ਦੀ ਸੋਝੀ ਬਖਸ਼ਿਸ਼ ਕਰਦਾ ਤੇ ਫਿਰ ਗੁਰੂ ਦੇ ਇਹ ਪਰ ਉਪਕਾਰ ਸਿੱਖ ਵੀ ਚੇਤੇ ਕਰਦਾ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਫਿਰ ਤਾਂ ਸਤਿਗੁਰੂ ਨੇ ਕਿਰਪਾ ਕਰਕੇ ਜਿਹਨੂੰ ਬਾਹਰ ਲੱਭਣ ਤੁਰੇ ਹਾਂ, ਜਿਹਨੂੰ ਕਿਸੇ ਜਗ੍ਹਾ ਤੇ ਥਾਪਦੇ ਸਾਂ, ਜਪਜੀ ਸਾਹਿਬ ਵਿੱਚ ਹੀ ਦੱਸ ਦਿੱਤਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਸ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੇ ਰਾਹੀਂ ਹੈ, ਗੁਰੂ ਨੂੰ ਮਿਲ ਕੇ ਹੀ ਉਸ ਪਰਮਾਤਮਾ ਨੂੰ ਲੱਭਿਆ ਜਾ ਸਕਦਾ। ਤੇ ਸਾਹਿਬ ਕਹਿੰਦੇ ਜਿਹੜਾ ਇਸ ਗੱਲ ਦਾ ਦਾਅਵਾ ਕਰਦਾ ਵੀ ਸ਼ਾਇਦ ਮੈਂ ਸਤਿਗੁਰੂ ਤੋਂ ਬਿਨਾਂ ਉਸ ਪਰਮੇਸ਼ਰ ਨੂੰ ਪਾ ਲਵਾਂਗਾ, ਐਸੇ ਮਨੁੱਖ ਦੇ ਸਾਰੇ ਯਤਨ ਜਿਹੜੇ ਨੇ ਉਹ ਵਿਅਰਥ ਨੇ, ਕਿਉਂਕਿ ਸੱਚਾ ਸਤਿਗੁਰੂ ਹੀ ਸੱਚੇ ਪ੍ਰਭੂ ਦੀ ਸਾਨੂੰ ਸੋਝੀ ਕਰਵਾ ਸਕਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ, ਜਿਸ ਕਾ ਗਰੇ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਜਿਹਦਾ ਇਹ ਸਰੀਰ ਰੂਪੀ ਘਰ ਹੈ, ਜਿਹਦੇ ਵਿੱਚ ਉਹ ਆਪ ਬੈਠਾ, ਉਹਨੇ ਆਪ ਹੀ ਤਾਲਾ ਲਾ ਕੇ ਇਸ ਘਰ ਦੀ ਜਿਹੜੀ ਚਾਬੀ ਹੈ ਉਹ ਗੁਰੂ ਨੂੰ ਫੜਾ ਦਿੱਤੀ ਹੈ, ਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਇਹ ਚਾਬੀ ਨਹੀਂ ਹੈ। ਇਸ ਕਰਕੇ ਸਾਹਿਬ ਕਹਿੰਦੇ ਜੇ ਉਹਨੂੰ ਲੱਭਣਾ, ਜੇ ਉਹਨੂੰ ਮਿਲਣਾ ਹੈ, ਤੇ ਫਿਰ ਉਹਦੇ ਵਰਗਾ ਜਿਹੜਾ ਗੁਰੂ ਹੈ, ਜਿਹੜਾ ਸਰਬ ਕਲਾ ਸਮਰੱਥ ਪਰਮੇਸ਼ਰ ਦਾ ਰੂਪ, ਜਿਹੜਾ ਪੂਰਨ, ਜਿਹਦੇ ਵਿੱਚ ਕੋਈ ਉਕਾਈ ਨਹੀਂ, ਐਸੇ ਸਤਿਗੁਰੂ ਦੇ ਲੜ ਲੱਗ, ਐਸਾ ਸਤਿਗੁਰੂ ਹੀ ਤੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਾ ਸਕਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡ ਹੰਸ ਮਹੱਲਾ ਪੰਜਵਾਂ, ਸ਼ੰਤ ਘਰ ਚੌਥਾ।
ਵਡਹੰਸ ਰਾਗ ਅੰਦਰ ਪੰਚਮ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਇਹ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ, ਜਿਸਦਾ ਸਿਰਲੇਖ ਸ਼ੰਤ ਹੈ, ਭਾਵ ਸ਼ਬਦ ਦੇ ਚਾਰ ਬੰਦ ਨੇ, ਘਰ ਚੌਥਾ ਗੁਰਬਾਣੀ ਕੀਰਤਨ ਨਾਲ ਸੰਗੀਤ ਨਾਲ ਇਹਦਾ ਸੰਬੰਧ ਹੈ ਕਿ ਚੌਥੇ ਘਰ ਵਿੱਚ ਸੁਰਤਾਲ ਵਿੱਚ ਇਸ ਪਾਵਨ ਸ਼ਬਦ ਨੂੰ ਗਾਇਨ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਪ੍ਰਭੂ ਇੱਕ ਹੈ, ਉਹ ਅੰਗ ਦਾ ਅਰਥ ਹੈ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਤੇ ਜਿਹੜੀ ਉਪਰਕਾਰ ਉਹਦਾ ਭਾਵ ਹੈ ਕਿ ਉਹ ਲਗਾਤਾਰ ਇੱਕ ਰਸ ਬਿਨਾਂ ਕਿਸੇ ਰੋਕ ਦੇ ਨਿਰੰਤਰ ਸਾਰੇ ਸੰਸਾਰ ਵਿੱਚ ਰਮਿਆ ਹੋਇਆ, ਹਰ ਵੇਲੇ ਮੌਜੂਦ ਹੈ। ਉਹ ਸਤ ਸਰੂਪ ਹੋਣ ਕਰਕੇ ਉਹਦੀ ਪ੍ਰਾਪਤੀ ਵੀ ਸੱਚੇ ਸਤਿਗੁਰੂ ਦੀ ਕਿਰਪਾ ਦੁਆਰਾ, ਗੁਰਪ੍ਰਸਾਦ ਦੁਆਰਾ ਹੀ ਹੁੰਦੀ ਹੈ।
ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ।
ਹੇ ਭਾਈ, ਬੜੇ ਸਤਿਕਾਰ ਸਹਿਤ ਸਤਿਗੁਰੂ ਜੀ ਜੀ ਸ਼ਬਦ ਵਰਤ ਰਹੇ ਨੇ। ਹੇ ਭਾਈ ਜਨੋ, ਹੇ ਸੰਸਾਰ ਦੇ ਜੀਵੋ, ਉਹ ਪਿਆਰਾ ਪ੍ਰਭੂ ਮੈਂ ਗੁਰੂ ਦੇ ਰਾਹੀਂ ਲੱਭਿਆ ਹੈ, ਗੁਰੂ ਨੂੰ ਮਿਲ ਕੇ ਹੀ ਉਸ ਦੀ ਪ੍ਰਾਪਤੀ ਹੋਈ ਹੈ। ਹਿਰਦੇ ਵਿੱਚੋਂ ਅਰਦਾਸਾਂ ਹੁੰਦੀਆਂ ਸਨ, ਕੋਈ ਜਨ ਹਰ ਸਿਉਂ ਦੇਵੈ ਜੋਰ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਪਰ ਕਹਿੰਦੇ ਲੱਭਦਿਆਂ ਲੱਭਦਿਆਂ, ਖੋਜ ਕਰਦਿਆਂ ਕਰਦਿਆਂ, ਗੁਰੂ ਦੇ ਰਾਹੀਂ ਹੀ ਉਸ ਪਰਮਾਤਮਾ ਨੂੰ ਮੈਂ ਲੱਭਿਆ ਹੈ, ਮੈਂ ਉਹਨੂੰ ਪਾਇਆ ਹੈ। ਭਾਵ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਸ਼ਾਰਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵੱਲ ਹੈ कि सतगुरु गुरु रामदास महाराज ने कृपा की सानू ऐसी सोझी बख्शी कि सच्चे सतगुरु नू मिलके ही उस प्रभु नू असी लभ्या है।
एहो तन मन दितड़ा वार वारा राम।
जिवें संसार विच वी जदों असी होर कुछ लभदे आ ते कई वार ढंडोरा वी दईदा है कि जिन्हों असी लभण तुरे आ जे कोई ओदी दस पावे ते ओदे इवज विच असी ओनू इन्ना इनाम दवांगे आउण जाण दा किराया दवांगे। साहब कहिंदे जदों सच्चा सतगुरु सानू परमेश्वर नू मिला दिंदा है ना ते इहदे इवज विच फिर असी अपना तन वी अपना मन वी वार वार सदके करके गुरु नू दे दिता, क्योंकि ऐसा सतगुर जे मिले तिस नू सिर सौंपिया विचों आप जाए। तन मन धन सब सौंप गुर को हुक्म मन्या पाईऐ। ऐसे सतगुरु दे अगे असी अपना तन वी मन वी दे दिता ते वार वार उस सतगुरु तो असी सदके गए, अपना आप घोल घमाया वार ने बलहार ने गए उदे तो, क्योंकि बलहारी गुर अपने द्योहाड़ी सदवार जिन मानस ते देवते किए करतन लागी वार। ऐसे गुर को बल बल जाइए आप मुकत मोह तारे। बार ने बलहार ने लख बरिया लखां वार सदके लखां वार घोल घमाइए कुर्बान करिए अपने आप नू अपने सतगुरु तो, तन मन सब कुछ गुरु नू अर्पण कर दईए। क्योंकि गुर मिल लद्दा जी राम प्यारा राम, सब तो प्यारा जेड़ा रब है ओ मैं सच्चे गुरु दे राही ही ओनू लभ्या है।
तन मन दिता भव जल जिता चुकी कान जमानी।
सच्चे सतगुरु नू जदों तन मन अर्पण कर दिता इहदे कारण हुण वेखो कहिंदे मैं भव सागर नू संसार रूपी सागर नू जित लिया भाव पार कर लिया। बहुते तां हार गए डुब गए क्योंकि तेरे नाए रत्ते से जिण गए हार गए से ठगण वालिया। गुरु ने एक सोझी दे दिती कि तू वख वख जूना विच खेडदियां खेडदियां हुण फाइनल विच पहुंचिया ते हुण ऐसे ढंग नाल खेडी भी वेखी किते हार ना जाई। ऐसी कला ना खेडी है जित दर गए गया हारिया। हुण ऐसे ढंग नाल जीवन दी खेड खेड के जित के जावे। साहब कहिंदे जदों तन मन गुरु नूं अर्पण कर दिता ते फिर जीवन दी बाजी जित लई। असी सुरखरू हो के संसार तों तुरे ते जिहड़ा वी जीव अपना तन मन अपने सतगुरु नूं अर्पण कर दिंदा है चुक्की कान जमाणी। जमां दी जिहड़ी कान मुहताजी जिहड़ी है उन्हां दी जिंदगी विच्चों खत्म हो जांदी है। उह आखदे ने जां तूं मेरा वल है तां क्या मुछंदा। वो किसे दी मुछंदगी किसे दी कान किसे दी मुताजी नहीं। ताहे कहो परवाह काहू की जांकै बसीस धरियो गुर हथ। जमा दी वी जेड़ी कान है मुताजी है उन्हां दी जिंदगी विच्चों दूर हो जांदी है।
आस थेर थिया अमृत पिया रहिया आवण जानी।
सच्चे सतगुरु नू जदों तन मन अर्पण कीता ते सच्चे सतगुरु ने नाम रूपी अमृत आत्मक जीवन देण वाला नाम रूपी जल जदों सानू दिता असी ओ पीता फिर अस्थिर थिया। जिहड़ा मन पहला बाहर भटकदा सी ना भी शायद परमात्मा जंगलां विच है पर्बतां ते है किसी तीर्थ स्थान ते है किसी हज काबे वाली जगह ते है कहिंदे हुण स्थिर हो के एक जगह ते टिक के बैठ गया। हुण गुरु ने समझा दिता जिस जल निद कारण तुम जग आए सो अमृत गुर पाही जियो छोडो वेस भेख चतुराई दुबदा ए फल नाही जियो मन रे थिर रहो मत कत जाही जियो बाहर ढूंढत बहुत दुख पावें घर अमृत घट माही जियो। गुरु ने बाहर जांदा मन रोक दिता ते जदों थिरता प्राप्त हो गई ते सचमुच रहिया आवण जानी फिर मनुख दा आवागवन भी मिट गया। मनुख दा आउण जाण संसार तों खत्म हो गया क्योंकि जदों तक मन नहीं टिकदा मन ही इनू ਆਵਾਗਾਉਣ ਦੇ ਚੱਕਰਾਂ ਦੇ ਵਿੱਚ ਬਾਰ ਬਾਰ ਘੁਮਾਉਂਦਾ ਹੈ। ਜਿਸ ਤਰ੍ਹਾਂ ਦੇ ਮਨ ਦੇ ਫੁਰਨੇ ਹੁੰਦੇ ਨੇ, ਇਸੇ ਤਰ੍ਹਾਂ ਦਾ ਇਸ ਲਾਈਫ ਦੇ ਵਿੱਚ ਵੀ ਆਵਾਗਮਨ ਹੋਤ ਹੈ ਫੁੰਨ ਫੁੰਨ। ਸਾਡੀ ਜ਼ਿੰਦਗੀ ਵਿੱਚ ਜਦੋਂ ਲੋਭ ਲਾਲਚ ਦੇ ਫੁਰਨੇ ਆਉਂਦੇ ਨੇ, ਅਸੀਂ ਮਨੁੱਖ ਤੋਂ ਕੁੱਤੇ ਵਾਲੀ ਜੂਨ ਭੋਗ ਰਹੇ ਹੁੰਦੇ ਹਾਂ। ਜਦੋਂ ਸਾਡੀ ਜ਼ਿੰਦਗੀ ਵਿੱਚ ਮੂਰਖਤਾ ਬੇਸਮਝੀ ਆਉਂਦੀ ਹੈ, ਤੇ ਸਾਹਿਬ ਕਹਿੰਦੇ ਬਿਨਾਂ ਕਾਰਨ ਕੋਈ ਹੰਕਾਰ ਕਰੀ ਜਾਵੇ, ਇਹ ਗਧਾ ਖੋਤਾ ਬਿਰਤੀ ਇਸ ਮਨੁੱਖਾ ਜੀਵਨ ਵਿੱਚ ਹੀ ਆ ਜਾਂਦੀ ਹੈ। ਸਾਡਾ ਆਵਾਗਮਨ ਇਸੇ 50-60-100 ਸਾਲ ਦੀ ਉਮਰ ਵਿੱਚ ਹੀ ਬਣਿਆ ਰਹਿੰਦਾ ਹੈ ਕਿ ਕਦੇ ਅਸੀਂ ਪਸ਼ੂ ਬਣਦੇ ਹਾਂ, ਕਦੇ ਪ੍ਰੇਤ ਬਿਰਤੀਆਂ, ਕਦੇ ਪੱਥਰ ਬਿਰਤੀਆਂ। ਤਾਂ ਹੀ ਤਾਂ ਗੁਰੂ ਦੇ ਪਰਉਪਕਾਰ ਚੇਤੇ ਕਰਕੇ ਆਖਦੇ ਹਾਂ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਸਾਨੂੰ ਪਸ਼ੂ ਬਿਰਤੀਆਂ ਵਾਲਿਆਂ ਨੂੰ, ਪ੍ਰੇਤ ਬਿਰਤੀਆਂ ਵਾਲਿਆਂ ਨੂੰ, ਪੱਥਰ ਬਿਰਤੀਆਂ ਵਾਲਿਆਂ ਨੂੰ ਗੁਰੂ ਨੇ ਤਾਰ ਦਿੱਤਾ, ਕਿਉਂਕਿ ਇਸ ਮਨੁੱਖਾ ਜੀਵਨ ਵਿੱਚ ਕਈ ਵਾਰ ਸਾਡਾ ਆਵਾਗਮਨ ਹੁੰਦਾ। ਇੱਕ ਦਿਨ ਵਿੱਚ ਅਸੀਂ ਵੱਖ ਵੱਖ ਜੂਨਾਂ ਭੋਗਦੇ ਹਾਂ, ਤੇ ਸਾਹਿਬ ਕਹਿੰਦੇ ਜਿਹੜੇ ਮਨ ਦੇ ਫੁਰਨੇ ਇਹਨੂੰ ਆਵਾਗਮਨ ਦੇ ਚੱਕਰਾਂ ਵਿੱਚ ਪਾਈ ਰੱਖਦੇ ਨੇ ਨਾ, ਫਿਰ ਸੱਚਮੁੱਚ ਇਹਨੂੰ ਥਿਰਤਾ ਮਿਲ ਜਾਂਦੀ ਹੈ। ਡੀਂਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ। ਆ ਵੇਖੋ, ਸਾਵਧਾਨ ਜਾਂ ਵਿਸ਼ਰਾਮ, ਇਹਦੇ ਨਾਲ ਵਿਸ਼ਰਾਮ ਨਹੀਂ ਜੇ ਮਿਲਦਾ। ਇਹ ਤਾਂ ਸਰੀਰਕ ਤੌਰ 'ਤੇ ਹੈ ਕਿ ਬੰਦਾ ਕਵੇ ਵੀ ਮੈਂ ਸਾਵਧਾਨ ਜਾਂ ਵਿਸ਼ਰਾਮ ਦੀ ਅਵਸਥਾ ਵਿੱਚ ਆ ਗਿਆ। ਸਾਹਿਬ ਕਹਿੰਦੇ ਜਦੋਂ ਮਨ ਟਿਕਦਾ ਨਾ, ਅਸਲ ਵਿਸ਼ਰਾਮ ਉਦੋਂ ਆਉਂਦਾ। ਤੇ ਗੁਰੂ ਨੇ ਜਦੋਂ ਕਿਰਪਾ ਕੀਤੀ, ਅਸਥਿਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ, ਫਿਰ ਇਹਦਾ ਆਵਾਗਮਨ ਖਤਮ ਹੋ ਗਿਆ। ਇਹ ਆਖਦਾ ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੁੱਝ ਸਮਾਵੇਂਗੇ। ਇਹਨੂੰ ਅਡੋਲਤਾ, ਇਹਨੂੰ ਥਿਰਤਾ ਪ੍ਰਾਪਤ ਹੋ ਜਾਂਦੀ ਹੈ।
ਘਰ ਲੱਦਾ ਸਹਿਜ ਸੁਮਦਾ ਹਰ ਕਾ ਨਾਮ ਅਧਾਰਾ,
ਗੁਰੂ ਦੀ ਕਿਰਪਾ ਨਾਲ ਫਿਰ ਉਹ ਘਰ ਲੱਭ ਜਾਂਦਾ, ਪਰਮਾਤਮਾ ਦੇ ਚਰਨਾਂ ਦਾ ਟਿਕਾਣਾ, ਪ੍ਰਭੂ ਦੀ ਹਜ਼ੂਰੀ ਲੱਭ ਪੈਂਦੀ ਹੈ, ਜਿੱਥੇ ਆਤਮਕ ਅਡੋਲਤਾ ਵਿੱਚ ਸਦਾ ਜੀਵ ਸਮੱਧਾ ਦਾ ਅਰਥ ਹੈ ਸਮਾਇਆ ਰਹਿੰਦਾ, ਜੁੜਿਆ ਰਹਿੰਦਾ, ਤੇ ਉੱਥੇ ਪਰਮੇਸ਼ਰ ਦਾ ਨਾਮ ਹੀ ਇਹਦੀ ਜ਼ਿੰਦਗੀ ਦਾ ਆਸਰਾ ਬਣਿਆ ਰਹਿੰਦਾ ਹੈ। ਭਾਵ ਜਿਸ ਅਵਸਥਾ ਵਿੱਚ ਜਾ ਕੇ ਮਨੁੱਖ ਨੂੰ ਉਸ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ ਜਿੱਥੇ ਹਰਖ ਤੇ ਸੋਗ ਨਹੀਂ, ਜਿੱਥੇ ਜਨਮ ਤੇ ਮਰਨ ਨਹੀਂ। ਸਾਹਿਬ ਨੇ ਤਾਂ ਹੀ ਸਾਨੂੰ ਚੇਤੇ ਕਰਾਇਆ ਕਿ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਇਸ ਘਰ ਵਿੱਚ ਰਹਿਣ ਵਾਲਿਆ ਕਦੇ ਉਸ ਘਰ ਦੀ ਸੋਝੀ ਪ੍ਰਾਪਤ ਕਰ, ਨਿਜ ਕਰ ਮੈਲ ਪਾਵੋ ਸੁੱਖ ਸਹਿਜੇ ਬੌਰ ਨਾ ਹੋਏ ਗੋ ਫੇਰਾ। ਸਾਹਿਬ ਕਹਿੰਦੇ ਕੇਵਲ ਕਹਿਣ ਮਾਤਰ ਨਹੀਂ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਭਗਤ ਰਵਿਦਾਸ ਜੀ ਨੂੰ ਜਦੋਂ ਇਹ ਅਵਸਥਾ ਪ੍ਰਾਪਤ ਹੋਈ, ਉਹ ਕਹਿਣ ਲੱਗੇ ਦੁਨੀਆਂ ਦੇ ਲੋਕੋ, ਤੁਸੀਂ ਬੇਗਮ ਬੇਖੌਫ ਚਿੰਤਾ ਰਹਿਤ ਵਾਲਾ ਘਰ ਲੱਭਦੇ ਜੇ ਨਾ, ਤੇ ਸੱਚਮੁੱਚ ਜਦੋਂ ਮਾਲਕ ਨਾਲ ਜੁੜੋਗੇ ਤੇ ਤੁਹਾਨੂੰ ਉਸ ਸ਼ਹਿਰ ਦੀ, ਉਸ ਘਰ ਦੀ ਪ੍ਰਾਪਤੀ ਹੋ ਜਾਵੇਗੀ। ਬੇਗਮ ਪੁਰਾ ਸ਼ਹਿਰ ਕੋ ਨਾਉ, ਜਿੱਥੇ ਕੋਈ ਗਮ ਨਹੀਂ, ਕੋਈ ਖੌਫ ਨਹੀਂ, ਖੌਫ ਨਾ ਖਤਾ ਨਾ ਤਰਸ ਜਵਾਲ, ਜਿੱਥੇ ਸਦਾ ਖੈਰ ਹੀ ਖੈਰ ਹੈ, ਸੁੱਖ ਹੀ ਸੁੱਖ ਹੈ, ਕਿਉਂਕਿ ਮਨ ਦਾ ਟਿਕਣਾ ਹੀ ਅਸਲ ਵਿੱਚ ਸੁੱਖ ਦੀ ਪ੍ਰਾਪਤੀ ਹੈ।
ਕਹੋ ਨਾਨਕ ਸੁਖ ਮਾਣੇ ਰਲੀਆ, ਗੁਰ ਪੂਰੇ ਕਹੋ ਨਮਸਕਾਰਾ।
ਭਾਈ ਇਹ ਸਾਰੀ ਬਖਸ਼ਿਸ਼ ਪੂਰੇ ਗੁਰੂ ਦੀ ਹੈ, ਇਸ ਕਰਕੇ ਪੂਰੇ ਗੁਰੂ ਨੂੰ ਸਦਾ ਨਮਸਕਾਰ ਕਰਨਾ ਚਾਹੀਦਾ। ਨਾਰਾਇਣ ਪਰਮੇਸ਼ਰ ਦਾ ਰੂਪ ਜਾਣ ਕੇ ਉਸ ਪ੍ਰਭੂ ਨੂੰ ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ। ਉਹਦੇ ਅੱਗੇ ਬਾਰ ਬਾਰ ਡੰਡੌਤ ਕਰ, ਬਾਰ ਬਾਰ ਉਹਦੇ ਅੱਗੇ ਵੰਦਨਾ ਕਰ, ਨਮਸਕਾਰ ਕਰ, ਸੀਸ ਨਵਾ, ਕਿਉਂਕਿ ਕਹੋ ਨਾਨਕ ਸੁਖ ਮਾਣੇ ਰਲੀਆਂ। ਪਹਿਲੇ ਬੰਦ ਦੀ ਸੰਪੂਰਨਤਾ ਕਰ ਰਹੇ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਲਾ ਕੇ। ਹੇ ਨਾਨਕ ਇਹ ਕਹੋ ਕਿ ਐਸਾ ਜੀਵ ਜਿਹੜਾ ਗੁਰੂ ਨੂੰ ਪੂਰੇ ਤੌਰ 'ਤੇ ਸਮਰਪਿਤ ਹੋ ਜਾਂਦਾ, ਉਹ ਫਿਰ ਸੁੱਖ ਨੂੰ ਮਾਣਦਾ, ਉਹ ਖੁਸ਼ੀਆਂ ਦੀ ਜਿਹੜੀ ਅਵਸਥਾ ਹੈ ਉਹਨੂੰ ਮਾਣਦਾ ਉਹਦੀ ਜ਼ਿੰਦਗੀ ਦੇ ਵਿੱਚ, ਫਿਰ ਇਹ ਅਵਸਥਾ ਬਣ ਜਾਂਦੀ ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਉਹ ਅਵਸਥਾ ਜਿੱਥੇ ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਆ ਦੁਨੀਆਂ ਦੇ ਰੰਗ ਤਮਾਸ਼ੇ ਤਾਂ ਛਿਨ ਮਾਤਰ ਨੇ, ਬੰਦਾ ਕੋਈ ਦੋ ਚਾਰ ਘੰਟੇ ਮਨੋਰੰਜਨ ਕਰ ਰਿਹਾ, ਫਿਰ ਕਹਿੰਦਾ ਮੈਂ ਬੋਰ ਹੋ ਗਿਆ, ਫਿਰ ਕਹਿੰਦਾ ਮੈਂ ਚਿੰਤਾ ਵਿੱਚ ਪੈ ਗਿਆ। ਸਾਹਿਬ ਕਹਿੰਦਾ ਜੇ ਪੂਰਨ ਤੌਰ 'ਤੇ ਚਿੰਤਾ ਰਹਿਤ ਹੋਣਾ, ਪੂਰਨ ਤੌਰ 'ਤੇ ਜੇ ਤੂੰ ਰੰਗ ਰਲੀਆਂ ਮਾਨਣੀਆਂ ਨੇ ਉਸ ਪਰਮੇਸ਼ਰ ਨਾਲ ਜੁੜ ਕੇ, ਅਤੇ ਫਿਰ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰ। ਸਾਹਿਬ ਕਹਿੰਦੇ ਫਿਰ ਕਦੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਫਿਕਰਾਂ ਵਾਲੀ ਝੋਰਿਆਂ ਵਾਲੀ ਅਵਸਥਾ ਨਹੀਂ ਬਣੇਗੀ। ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਆ ਜੇ ਅਸਲ ਵਿੱਚ ਅਸਲੀ ਰੰਗ ਤਮਾਸ਼ਾ, ਆ ਦੁਨੀਆਂ ਦੇ ਰੰਗ ਤਮਾਸ਼ੇ ਤਾਂ ਛਿਨ ਮਾਤਰ ਨੇ, ਅਤੇ ਤੇਰੀ ਇਸ ਮਨੁੱਖਾ ਜ਼ਿੰਦਗੀ ਨੂੰ ਸੱਪ ਦੀ ਜੂਨ ਵਰਗਾ ਬਣਾਉਣ ਵਿੱਚ, ਅਤੇ ਇਸ ਤੋਂ ਬਾਅਦ ਵੀ ਤੈਨੂੰ ਸੱਪ ਦੀ ਜੂਨ ਭੁਗਤਾਉਣ ਵਾਸਤੇ ਸਵੱਬ ਬਣਦੀ ਹੈ, ਕਿਉਂਕਿ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਦੁਨੀਆਂ ਦੇ ਮਨੋਰੰਜਨ ਦੇ ਸਾਧਨ, ਦੁਨੀਆਂ ਦੇ ਰੰਗ ਤਮਾਸ਼ੇ ਤੈਨੂੰ ਨਰਕਾਂ ਵੱਲ ਲਿਜਾਣਗੇ, ਪਰ ਰੱਬ ਨਾਲ ਜੁੜ ਕੇ ਜਿਹੜੀਆਂ ਰੰਗ ਰਲੀਆਂ ਮਾਣੇਗਾ, ਜਿਹੜਾ ਰੰਗ ਤਮਾਸ਼ਾ ਮਾਣੇਗਾ, ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਸਾਹਿਬ ਕਿਰਪਾ ਕਰ ਰਹੇ ਨੇ, ਕਹੋ ਨਾਨਕ ਸੁੱਖ ਮਾਣੇ ਰਲੀਆਂ। ਰਲੀਆਂ ਦਾ ਅਰਥ ਹੈ ਖੁਸ਼ੀਆਂ ਵਾਲੀ ਅਵਸਥਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਗੁਰੂ ਕਿਰਪਾ ਕਰਦਾ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ। ਇਸ ਕਰਕੇ ਪੂਰੇ ਗੁਰੂ ਨੂੰ ਸਦਾ ਨਮਸਕਾਰ, ਸਦਾ ਡੰਡੌਤ ਵੰਦਨਾ ਕਰਨੀ ਚਾਹੀਦੀ ਹੈ।
ਸੁਣ ਸੱਜਣ ਜੀ ਮੈਡੜੇ ਮੀਤਾ ਰਾਮ।
ਸਾਹਿਬ ਵੇਖੋ ਜਿੱਥੇ ਜੀ ਸ਼ਬਦ ਵਰਤ ਰਹੇ ਨੇ, ਉੱਥੇ ਉਪਦੇਸ਼ ਦੇਣ ਲੱਗਿਆਂ ਕਹਿ ਰਹੇ ਨੇ, ਹੇ ਮੇਰੇ ਸੱਜਣ, ਹੇ ਮੇਰੇ ਮਿੱਤਰ, ਸੁਣ। ਪਿਆਰ ਨਾਲ ਸਮਝਾ ਰਹੇ ਨੇ, ਸੁਣ ਸੱਜਣ ਜੀ ਮੈਡੜੇ ਮੀਤਾ ਰਾਮ। ਹੇ ਮੇਰੇ ਸੱਜਣ, ਹੇ ਮੇਰੇ ਮਿੱਤਰ, ਸੁਣ, ਕਿਉਂਕਿ ਉਪਦੇਸ਼ ਤੈਨੂੰ ਇਸ ਕਰਕੇ ਬਖਸ਼ਿਆ ਵੀ ਤੇਰਾ ਭਲਾ ਹੋਵੇ, ਤੇਰੀ ਜ਼ਿੰਦਗੀ ਸਵਾਰੀ ਜਾਵੇ। ਜੇ ਗੁਰੂ ਤੈਨੂੰ ਕਹਿੰਦਾ ਨਸ਼ੇ ਛੱਡ, ਤੇ ਗੁਰੂ ਨਾਲ ਨਾਰਾਜ਼ ਨਾ ਹੋਇਆ ਕਰ, ਸਗੋਂ ਗੁਰੂ ਦਾ ਧੰਨਵਾਦ ਕਰਿਆ ਕਰ ਕਿ ਗੁਰੂ ਨੇ ਤੈਨੂੰ ਨਸ਼ਿਆਂ ਤੋਂ ਬਚਾਉਣਾ, ਗੁਰੂ ਨੇ ਵਿਕਾਰਾਂ ਤੋਂ ਸਵਾਰਥੀ ਬਿਰਤੀਆਂ ਤੋਂ ਤੈਨੂੰ ਬਚਾਉਣਾ। ਸਾਹਿਬ ਜੀ ਬੜੇ ਪਿਆਰ ਸਹਿਤ ਕਹਿ ਰਹੇ ਨੇ, ਹੇ ਮੇਰੇ ਮਿੱਤਰ, ਹੇ ਮੇਰੇ ਸੱਜਣ, ਸੁਣ, ਇਹ ਉਪਦੇਸ਼ ਤੈਨੂੰ ਗੁਰੂ ਨੇ ਬਖਸ਼ਿਸ਼ ਕੀਤਾ ਹੈ।
ਗੁਰ ਮੰਤਰ ਸ਼ਬਦ ਸੱਚ ਦਿੱਤਾ ਰਾਮ।
ਪੂਰਾ ਸਤਿਗੁਰੂ ਹੀ ਉਹ ਸ਼ਬਦ ਰੂਪੀ ਮੰਤਰ ਜਿਹੜਾ ਸਦਾ ਥਿਰ ਰਹਿਣ ਵਾਲੀ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਸਾਨੂੰ ਜੋੜਦਾ। ਜਦੋਂ ਉਹ ਉਪਦੇਸ਼ ਬਖਸ਼ਿਸ਼ ਕਰਦਾ ਹੈ ਤੇ ਉਹਦੇ ਨਾਲ ਪ੍ਰਾਪਤ ਕੀ ਹੁੰਦਾ?
ਸੱਚ ਸ਼ਬਦ ਤੇ ਆਇਆ ਮੰਗਲ ਗਾਇਆ ਚੁੱਕੇ ਮਨੋਂ ਆਦੇਸਾ।
ਸਦਾ ਥਿਰ ਸਿਫਤ ਸਲਾਹ ਵਾਲਾ ਪਰਮੇਸ਼ਰ ਦਾ ਜੋ ਸ਼ਬਦ, ਜਿਹਨੂੰ ਧਿਆ ਕੇ ਵਿਚਾਰ ਕੇ ਜਿਹਦੀ ਆਰਾਧਨਾ ਕਰਕੇ ਪਰਮਾਤਮਾ ਦੇ ਖੁਸ਼ੀ ਦੇ ਮੰਗਲ ਰੂਪੀ ਗੀਤ ਗਾਏ, ਸਾਹਿਬ ਕਹਿੰਦੇ ਮਨ ਦੇ ਵਿੱਚੋਂ ਫਿਰ ਸਾਰੇ ਅੰਦੇਸੇ, ਸਾਰੇ ਫਿਕਰ ਝੋਰੇ ਜਿਹੜੇ ਉਹ ਖਤਮ ਹੋ ਗਏ, ਕਿਉਂਕਿ ਪਰਮਾਤਮਾ ਦਾ ਸੱਚੀ ਸਿਫਤ ਸਲਾਹ ਵਾਲਾ ਸ਼ਬਦ ਐਸਾ ਮੰਤਰ ਗੁਰੂ ਦੇ ਪਾਸ ਹੈ, ਜਿਹਨੂੰ ਆਪਾਂ ਗੁਰ ਮੰਤਰ, ਜਿਹਨੂੰ ਆਪਾਂ ਮੂਲ ਮੰਤਰ ਜਾਂ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਸਾਹਿਬ ਕਹਿੰਦੇ ਆ ਦੁਨੀਆਂ ਦੇ ਤੰਤਰ ਮੰਤਰ ਇਹਨਾਂ ਵੱਲ ਨਾ ਤੁਰੀ, ਦੁਨੀਆਂ ਦੇ ਟੂਣੇ ਟਮਾਣੇ ਧਾਗੇ ਤਵੀਤਾਂ ਜਾਦੂ ਟੂਣਿਆਂ ਵੱਲ ਨਾ ਤੁਰੀ, ਇਹ ਤਾਂ ਭੈੜੇ ਮੰਤਰ ਨੇ, ਇਹ ਤਾਂ ਭਰਥਰੀ ਵਰਗਾ ਰਾਜਾ ਵੀ ਜਿਹੜਾ ਰਾਜ ਭਾਗ ਛੱਡ ਕੇ ਤੁਰ ਪੈਂਦਾ ਤੇ ਮੜੀਆਂ ਵਿੱਚ ਬੈਠ ਕੇ ਸ਼ਮਸ਼ਾਨ ਵਿੱਚ ਬੈਠ ਕੇ ਭੈੜੇ ਭੈੜੇ ਮੰਤਰਾਂ ਦਾ ਜਪ ਕਰਦਾ ਤੇ ਫਿਰ ਵਿਰਾਗ ਸਤ ਗ੍ਰੰਥ ਵਿੱਚ ਪਛਤਾਵਾ ਕਰਦਾ ਵੀ ਮੈਂ ਜੋ ਕੁਝ ਵੀ ਕੀਤਾ ਬਿਲਕੁਲ ਵਿਅਰਥ ਸੀ, ਕਿਉਂਕਿ ਭੈੜੇ ਮੰਤਰ ਕੁਝ ਸਵਾਰ ਨਹੀਂ ਸਕਦੇ। ਅਸਲ ਵਿੱਚ ਸੱਚਾ ਮੰਤਰ ਜਿਹੜਾ ਨਮੋ ਮੰਤਰ ਮੰਤਰੇ ਨਮੋ ਜੰਤਰ ਜੰਤਰੇ, ਗੁਰੂ ਦੇ ਸ਼ਬਦ ਵਰਗਾ ਕੋਈ ਮੰਤਰ ਨਹੀਂ, ਕੋਈ ਜੰਤਰ ਨਹੀਂ। ਪਰ ਇਹਦਾ ਭਾਵ ਇਹ ਵੀ ਨਹੀਂ ਵੀ ਜਿਵੇਂ ਲੋਕੀ ਕੰਨਾਂ ਵਿੱਚ ਕੰਨਾ ਮੰਨਾ ਕੁਰ ਜਾਂ ਇਹੋ ਜਿਹਾ ਤੰਤਰ ਮੰਤਰ, ਗੁਰੂ ਦਾ ਸ਼ਬਦ ਇਸ ਤਰ੍ਹਾਂ ਦਾ ਤੰਤਰ ਮੰਤਰ ਨਹੀਂ ਹੈ। ਗੁਰੂ ਦੇ ਸ਼ਬਦ ਰੂਪੀ ਮੰਤਰ ਦਾ ਭਾਵ ਹੈ ਗੁਰ ਮੰਤਰ, ਗੁਰੂ ਦੀ ਸਲਾਹ, ਗੁਰੂ ਦੀ ਸਿੱਖਿਆ। ਮੰਤਰ ਸ਼ਬਦ ਸੰਸਕ੍ਰਿਤ ਵਿੱਚ ਇਹਦਾ ਅਰਥ ਹੈ ਸਲਾਹ, ਤੇ ਜਿਹੜਾ ਸਲਾਹ ਦਵੇ ਉਹ ਮੰਤਰੀ, ਮੰਤਰ ਤੋਂ ਮੰਤਰੀ ਸ਼ਬਦ ਬਣਿਆ। ਗੁਰਮੰਤਰ ਦਾ ਭਾਵ ਹੋਇਆ ਗੁਰੂ ਦਾ ਉਪਦੇਸ਼, ਗੁਰੂ ਦੀ ਨੇਕ ਸਲਾਹ, ਗੁਰੂ ਦੀ ਉਹ ਸਿੱਖਿਆ ਜਿਹਨੇ ਸਾਡਾ ਜੀਵਨ ਸੰਵਾਰਨਾ। ਸਾਹਿਬ ਕਹਿੰਦੇ ਜਦੋਂ ਸੱਚ ਸ਼ਬਦ ਧਿਆਇਆ, ਮੰਗਲ ਗਾਇਆ, ਚੁੱਕੇ ਮਨੋ ਅੰਦੇਸਾ, ਫਿਰ ਮਨ ਦੇ ਸਾਰੇ ਫਿਕਰ ਝੋਰੇ ਅੰਦੇਸੇ ਖਤਮ ਹੋ ਗਏ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੈ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਗਸਿਆ, ਦੇਖੋ ਅਚਰਜ ਭਇਆ ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ, ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ, ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਇਹ ਅਵਸਥਾ ਕਦੋਂ ਪ੍ਰਾਪਤ ਹੋਈ? ਜਦੋਂ ਸਮਝ ਆਈ ਜੈ ਭੰਡਾਰ ਗੋਬਿੰਦ ਕਾ ਖੁੱਲਿਆ, ਜਿਹ ਪ੍ਰਾਪਤ ਤੇ ਲਿਆ ਏਕ ਰਤਨ ਮੋਕੋ ਗੁਰ ਦੀਨਾ, ਮੇਰਾ ਤਨ ਮਨ ਸੀਤਲ ਥਿਆ, ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਫਿਰ ਅਟਲ ਅਮਰ ਨਾਮ ਹੁਆ, ਭਗਤ ਭੰਡਾਰ ਗੁਰ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਆ ਭਗਤੀ ਦੇ ਭੰਡਾਰੇ, ਗੁਰੂ ਸ਼ਬਦ ਦਾ ਖਜ਼ਾਨਾ ਜਦੋਂ ਪਰਮੇਸ਼ੁਰ ਨੇ ਕਿਰਪਾ ਕਰਕੇ ਗੁਰੂ ਦੇ ਰਾਹੀਂ ਸੌਂਪ ਦਿੱਤਾ, ਤੇ ਸਾਹਿਬ ਕਹਿੰਦੇ ਫਿਰ ਸਾਰੇ ਫਿਕਰ ਅੰਦੇਸੇ ਖਤਮ ਹੋ ਗਏ।
ਸੋ ਪ੍ਰਭ ਪਾਇਆ ਕਥੈ ਨਾ ਜਾਇਆ, ਸਦਾ ਸਦਾ ਸੰਗ ਬੈਸਾ।
ਬਸ ਉਸ ਪ੍ਰਭੂ ਨੂੰ ਪਾਉਣ ਦੀ ਦੇਰ ਸੀ, ਫਿਰ ਇਹ ਜੀਵ ਇੱਧਰ ਉੱਧਰ ਕਦੇ ਵੀ ਨਹੀਂ ਜਾਂਦਾ ਭਟਕਣ ਵਾਸਤੇ। ਕਹਿੰਦਾ ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ, ਵੀ ਉਹਦੀ ਮੈਂ ਨਰਾਦਰੀ ਕਿਉਂ ਕਰਾਂ, ਮੈਂ ਉਹਨੂੰ ਲੱਭਣ ਲਈ ਬਾਹਰ ਕਿਉਂ ਜਾਵਾਂ, ਬਾਹਰ ਤੇ ਤਾਂ ਜਾਵਾਂ ਵੀ ਜੇ ਉਹ ਇੱਥੇ ਨਾ ਹੋਵੇ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣ ਹਾਰ ਜੀਓ, ਜੇ ਉਹ ਮੇਰੇ ਹਿਰਦੇ ਘਰ ਵਿੱਚ ਹੈ ਤੇ ਮੈਂ ਉਹਨੂੰ ਬਾਹਰ ਲੱਭਣ ਵਾਸਤੇ ਤੁਰਾਂ, ਮੈਂ ਉਹਦੀ ਨਰਾਦਰੀ ਕਰਾਂਗਾ? ਨਹੀਂ, ਜਿਹੜਾ ਬਾਹਰ ਵੱਸਦਾ ਉਹ ਘਰ ਵਿੱਚ ਵੀ ਵੱਸਦਾ, ਜਿਹੜਾ ਬ੍ਰਹਿਮੰਡ ਵਿੱਚ ਵੱਸਦਾ ਉਹ ਸਰੀਰ ਰੂਪੀ ਖੰਡ ਵਿੱਚ ਵੀ ਵੱਸਦਾ। ਇਸ ਕਰਕੇ ਸਾਹਿਬ ਕਹਿੰਦੇ ਫਿਰ ਸੋ ਪ੍ਰਭ ਪਾਇਆ ਕਤੈ ਨਾ ਜਾਇਆ, ਜੀਵ ਫਿਰ ਕਦੇ ਵੀ ਇੱਧਰ ਉੱਧਰ ਨਹੀਂ ਜਾਂਦਾ, ਸਦਾ ਸਦਾ ਸੰਗ ਬੈਸਾ, ਸਦਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਬੈਠਾ ਰਹਿੰਦਾ। ਹੈ ਮਾਲਕ, ਮੈਨੂੰ ਤੁਸੀਂ ਬਾਹਰੋਂ ਭਟਕਣਾ ਤੋਂ ਰੋਕ ਕੇ ਹਿਰਦੇ ਘਰ ਵਿੱਚ ਹੀ ਵੱਸਦੇ ਪ੍ਰਭੂ ਦੀ ਸੋਝੀ ਕਰਵਾ ਦਿੱਤੀ ਹੈ।
ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਤਨ ਸਹਿਜੇ ਦੀਤਾ।
ਜਦੋਂ ਇਹ ਜੀਵ ਪਰਮੇਸ਼ੁਰ ਨੂੰ ਭਾ ਗਿਆ, ਮਾਲਕ ਦੀ ਰਜ਼ਾ ਦਾ ਪਾਤਰ ਬਣ ਗਿਆ, ਇਹਨੂੰ ਸੱਚਾ ਸੁੱਚਾ ਮਾਣ ਪ੍ਰਾਪਤ ਹੋਇਆ, ਹਰੀ ਪਰਮੇਸ਼ਰ ਨੇ ਇਹਨੂੰ ਆਤਮਕ ਅਡੋਲਤਾ ਵਾਲਾ ਆਪਣਾ ਨਾਮ ਧਨ ਦੇ ਦਿੱਤਾ।
ਕਹੋ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ।
ਇਹ ਨਾਨਕ ਇਹ ਗੱਲ ਆ ਕੇ ਉਸ ਸੱਚੇ ਸਤਿਗੁਰੂ ਤੋਂ, ਉਸ ਪ੍ਰਭੂ ਦੇ ਦਾਸ ਗੁਰੂ ਤੋਂ, ਮੈਂ ਸਦਾ ਬਲਿਹਾਰ ਕਿਉਂਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ। ਕਹੋ ਨਾਨਕ ਤਿਸ ਜਨ ਬਲਿਹਾਰੀ, ਉਸ ਹਰੀ ਦੇ ਜਨ, ਉਸ ਹਰੀ ਦੇ ਦਾਸ ਗੁਰੂ ਤੋਂ ਮੈਂ ਸਦਾ ਬਲਿਹਾਰ ਜਾਵਾਂ, ਕਿਉਂਕਿ ਤੇਰਾ ਦਾਨ ਸਭਨੀ ਹੈ ਲੀਤਾ। ਤੇਰਾ ਨਾਮ ਰੂਪੀ ਦਾਨ ਗੁਰੂ ਤੋਂ ਹੀ ਸਾਰਿਆਂ ਨੇ ਲਿਆ, ਸਤਿਗੁਰ ਦਾਤਾ ਹਰ ਨਾਮ ਕਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਮੈਂ ਐਸੇ ਸਤਿਗੁਰੂ ਤੋਂ ਬਲਿਹਾਰ ਜਾਵਾਂ।
ਤਉ ਭਾਣਾ ਤਾਂ ਤ੍ਰਿਪਤ ਅਕਾਏ ਰਾਮ।
ਹੇ ਪ੍ਰਭੂ, ਜਦੋਂ ਤੈਨੂੰ ਇਹ ਜੀਵ ਭਾ ਗਿਆ ਤੇ ਉਦੋਂ ਇਸ ਜੀਵ ਦੇ ਜੀਵਨ ਵਿੱਚ ਸੰਤੁਸ਼ਟੀ, ਤ੍ਰਿਪਤੀ ਭਾਵ, ਰਜੇਵਾਂ ਆ ਗਿਆ ਹੈ ਮਾਲਕ। ਅਸੀਂ ਉਦੋਂ ਪੂਰਨ ਤੌਰ ਤੇ ਰੱਜ ਗਏ।
ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ।
ਗੁਰੂ ਨੇ ਕਿਰਪਾ ਕਰਕੇ ਜਦੋਂ ਸਾਰੀ ਤ੍ਰਿਸ਼ਨਾ ਬੁਝਾ ਦਿੱਤੀ ਤੇ ਮਨ ਠੰਡਾ ਠਾਰ ਹੋ ਗਿਆ, ਕਿਉਂਕਿ ਤ੍ਰਿਸ਼ਨਾ ਦੀ ਅੱਗ ਇਹਨੂੰ ਅੰਦਰੋਂ ਸ਼ਾਂਤ ਨਹੀਂ ਸੀ ਹੋਣ ਦਿੰਦੀ।
ਮਨ ਥੀਆ ਠੰਡਾ ਚੂਕੀ ਡੰਜਾ, ਪਾਇਆ ਬਹੁਤ ਖਜ਼ਾਨਾ।
ਜਦੋਂ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੋਇਆ, फिर मन ठंडा ठार शीतल हो गया ते एदी ना मुकन वाली प्यास भी खत्म हो गई।
सिख सेवक सब पुंचन लगे हों सतगुर कै कुर्बाना।
इसलिए भाई मैं अपने सतगुरु तो सदा कुर्बान जावा जिदा बख्शिश कीता खजाना। सिख सेवक सारे पुंचन लगे वरतन लगे खावे खर्चे रल मिल भाई टोट न आवे वादो जाई। जे को खावे जे को पुंचे तिसका हुए उदारो जिन्हां नूं इह समझ आ गई।
निरभौ भए खसम रंग राते जम की त्रास बुझाए।
गुरु कृपा दे पात्र बनन दी देर सी के संसारी डर तो निरभौ हो गए। कहिंदे जदों मालक दे उस प्रभु दे प्यार रूपी रंग विच रंगे गए फिर जम दी डर त्रास भी जेड़ी वो खत्म हो गई।
नानक दास सदा संग सेवक तेरी भगत करो ले बलाए।
तीसरे बन दी संपूर्णता कर रहे ने सतगुरु जी। हे नानक ये आके हे प्रभु मैं तेरा दास हाँ तेरे सेवक गुरु ने सदा मैं अपने अंग संग जान के उस गुरु दे नाल जुड़िया रहना भाव गुरु तो दूर नहीं जांदा। तेरे गुरु रूपी सेवक दे सदा मैं संग ते जदों गुरु दी मैनू संगत प्राप्त होवे मैं गुरु नाल जुड़िया रवां तेरी भगती लिव जोड़ के करदा रवां।
पूरी आसा जी मनसा मेरे रामा।
हे मेरे प्रभु तेरी प्राप्ति नाल मेरी सारी आसा मन दे फुरने मनसा जेड़ी है वो पूरी हो गई है।
मोहे निर्गुण जीओ सब गुण तेरे रामा।
साडे विच कोई गुण नहीं हुण समझ आई कि सारे गुण तुहाडे ने क्योंकि सच्चे साहिब सब गुण अवगुण सब असा। मोहे निर्गुण तू दाता असी निर्गुण हां ते सारे गुणा दा दाता हे प्रभु तू आप है।
सब गुण तेरे ठाकुर मेरे कित मुख तुद सालाही।
हे मेरे मालक सारे गुण तेरे ने असी केड़े मुंह नाल केड़े केड़े तेरे गुण दी आराधना करिए।
गुण अवगुण मेरा किश ना बिचारिया बख्श लिया खिन माही।
तुसी ता मेरा ना कोई औगण वेख्या ना किसे गुण दी विचार कीती सगों मैनू एक खिन दे विच ही बख्श लिया मेरे ते बख्शिश कृपा कर दिती।
नौ निद पाई वजी वादाई वाजे अनहद तूरे।
हे प्रभु तुहाडा नाम ही मेरे लिए नौ निधियां दा खजाना है। जदों प्राप्त कीता ते अंदर फिर चढ़दी कला वाली जिहड़ी खुशी सी ओ प्रगट होई ऐसे मानो लगातार एक रस संगीतक वाजे जेड़े वजन लग पे। मेरी अवस्था खुशियां भरपूर संगीतमई रागमई बन गई।
कहो नानक मैं वार घर पाया मेरे लाथे जी सगल वसूरे।
जिथों सतगुरु जी ने आरंभता कीती सी गुरमिल लद्दा जी राम प्यारा राम ते अखीर ते कृपा करदे ने नौ कहो नानक मैं वार घर पाया मेरे लाथे जी सगल वसूरे। वार ते घर आम करके जदों कन्या लई आपां अरदास कराउने आ ते कहिंदे आ चंगा वार घर लब्भे ते जदों कई वार आनंदकार समय भी ये पावन बंद पढ़िया जांदा ते सानू इंज लगदा भी जिवें वार घर दा ही ये प्रतीक है। हुण इत्थे घर दे रारे नूं सिहारी है। वार घर दा अर्थ यह वार घर नहीं जिवें कन्या दा वार ते कन्या नूं सहुरा घर। इत्थे घर दे रारे नूं सिहारी है कि कहो नानक मैं वार घर पाया भी हिरदे घर विच ही परमात्मा रूपी वार पा लिया। मैनू हुण बाहर भटकण दी लोड़ नहीं मेरे लाथे जी सगल वसूरे मेरे सारे दुख झोरे फिक्र खत्म हो गए क्योंकि जिन्हों बाहर लोकी लभदे सन वह मैं हिरदे घर विच पा लिया। घर दे रारे नूं सिहारी कि वह वार वो खसम वह प्रभु मैं बाहर जंगलों विच जां पर्वतों तो नहीं वो तां घर ਮੈਨੂੰ ਹਿਰਦੇ ਘਰ ਵਿੱਚੋਂ ਹੀ ਪ੍ਰਾਪਤ ਹੋ ਗਿਆ, ਗੁਰੂ ਨੇ ਐਸੀ ਸੋਝੀ ਬਖਸ਼ਿਸ਼ ਕਰ ਦਿੱਤੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ ਮਹੱਲਾ ਨਾਵਾ।
ਚੱਲ ਰਹੀ ਲੜੀਵਾਰ ਗੁਰਬਾਣੀ ਕਥਾ, ਜੋ ਇੱਕ ਸ਼ਬਦ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ, ਜੈਤਸਰੀ ਰਾਗ ਵਿੱਚ ਗੁਰੂ ਨਾਨਕ ਜੋਤ ਦੇ ਨੌਵੇਂ ਵਾਰਸ ਤਿਆਗ ਵੈਰਾਗ ਤੇ ਅਨੁਰਾਗ ਦੇ ਮੁਜੱਸਮੇ, ਜਿਨ੍ਹਾਂ ਦੇ ਜੀਵਨ ਵਿੱਚ ਸੱਚਮੁੱਚ ਇਸ ਤਰ੍ਹਾਂ ਦੀ ਅਵਸਥਾ ਸੀ ਕਿ ਜੇ ਲੋੜ ਪਈ ਤੇ ਮਜ਼ਲੂਮਾਂ ਦੀ ਖਾਤਰ ਆਪਣਾ ਤਨ ਤੱਕ ਵੀ ਤਿਆਗ ਦਿੱਤਾ, ਉਸ ਮਹਾਨ ਸਤਿਗੁਰੂ ਜੀ ਦੇ 59 ਸ਼ਬਦ ਤੇ 57 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨਾਂ 59 ਸ਼ਬਦਾਂ ਵਿੱਚੋਂ ਇਹ ਪਾਵਨ ਸ਼ਬਦ ਜੈਤਸਰੀ ਰਾਗ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 703 ਤੇ ਸ਼ੋਭਨੀਕ ਹੈ।
ਮਨ ਰੇ ਸਾਚਾ ਗਹੁ ਬੇਚਾਰਾ।
ਹੇ ਮੇਰੇ ਮਨ, ਤੂੰ ਇਹ ਸੱਚੀ ਵਿਚਾਰਧਾਰਾ ਆਪਣੇ ਹਿਰਦੇ ਵਿੱਚ ਧਾਰਨ ਕਰ।
ਰਾਮ ਨਾਮ ਬਿਨ ਮਿਥਿਆ ਮਾਨੋ ਸਾਗਰ ਇਹੋ ਸੰਸਾਰਾ।
ਉਹ ਸਾਚਾ ਵਿਚਾਰਾ, ਉਹ ਸੱਚੀ ਵਿਚਾਰਧਾਰਾ ਕੀ ਹੈ ਕਿ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ, ਕਿ ਇਹ ਸਾਰਾ ਸੰਸਾਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਿਥਿਆ ਹੈ, ਨਾਸ਼ਵਾਨ ਹੈ। ਜੇ ਨਾਮ ਜਪੇਗਾ ਫਿਰ ਸਮਝ ਆਵੇਗੀ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਤੇ ਜੇ ਨਾਮ ਸਿਮਰਨ ਨੂੰ ਉਹਨੂੰ ਤੂੰ ਮਨਫੀ ਕਰ ਲਿਆ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲੇ। ਸਾਹਿਬ ਕਹਿੰਦੇ ਬਿਨਾਂ ਨਾਮ ਤੋਂ ਇਹ ਸਾਰਾ ਕੁਝ ਨਾਸਵਾਨ ਹੈ, ਸਾਰਾ ਕੁਝ ਮਿਥਿਆ ਹੈ। ਜਿਵੇਂ ਵੇਖਣ ਨੂੰ ਮੀਂਹ ਪਿਆ ਹੋਵੇ, ਅਸਮਾਨ ਵਿੱਚ ਇੱਕ ਹਰ ਚੰਦੌਰੀ ਦੀ ਨਗਰੀ ਬਣਦੀ ਹੈ, ਪਰ ਅੱਜ ਤੱਕ ਕਿਸੇ ਨੇ ਜਾ ਕੇ ਉੱਪਰ ਰਾਤ ਕੱਟੀ ਹੈ, ਕਿਸੇ ਨੇ ਜਾ ਕੇ ਉੱਪਰ ਕੋਈ ਮਕਾਨ ਬਣਾਇਆ, ਕੋਈ ਚੋਣ ਲੜੀ, ਕੋਈ ਸਰਪੰਚ ਮੇਅਰ ਬਣਿਆ, ਇੱਕ ਮਨੋਕਲਪਤ ਹੀ ਆ ਨਾ। ਜਿਵੇਂ ਚਮਕਦੀ ਰੇਤ ਨੂੰ ਮ੍ਰਿਗ ਪਾਣੀ ਸਮਝ ਕੇ ਭੱਜੀ ਜਾਂਦਾ, ਉਹਦਾ ਦਮ ਤਾਂ ਨਿਕਲ ਜਾਂਦਾ ਪਰ ਰੇਤ ਕਦੇ ਪਾਣੀ ਬਣਦੀ ਹੈ। ਇਸੇ ਤਰ੍ਹਾਂ ਜਿਹਨੂੰ ਅਸੀਂ ਸੱਚਾ ਸਮਝੀ ਬੈਠੇ ਹਾਂ ਇਹ ਮ੍ਰਿਗ ਤ੍ਰਿਸ਼ਨਾ ਹੈ। ਸਾਹਿਬ ਦੇ ਬਚਨ ਨੇ, ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ, ਹਰ ਚੰਦੌਰੀ ਪੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ, ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਸਾਹਿਬ ਕਹਿੰਦੇ ਜਿਵੇਂ ਮ੍ਰਿਗ ਤ੍ਰਿਸ਼ਨਾ, ਜਿਵੇਂ ਹਰ ਚੰਦੌਰੀ ਦੀ ਨਗਰੀ, ਇਵੇਂ ਸਾਰਾ ਕੁਝ ਮਿੱਥਿਆ ਨਾਸਵਾਨ ਹੈ।
ਰਹਾਉ ਜਾ ਕਉ ਜੋਗੀ ਖੋਜਤ ਹਾਰੇ, ਪਾਇਓ ਨਾਹੇ ਤੇ ਬਾਰਾ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਥੇ ਸ਼ਬਦ ਦੀਆਂ ਆਰੰਭ ਵਾਲੀਆਂ ਪੰਗਤੀਆਂ, ਉਹਨਾਂ ਨੂੰ ਰਹਾਓ ਸ਼ਬਦ ਦਾ ਧੁਰਾ ਕੇਂਦਰ ਮੰਨ ਕੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਹੇ ਮੇਰੇ ਮਨ, ਇਹ ਸੱਚੀ ਵਿਚਾਰਧਾਰਾ ਆਪਣੇ ਹਿਰਦੇ ਵਿੱਚ ਧਾਰਨ ਕਰ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਕੁਝ ਮਿੱਥਿਆ ਹੈ। ਹੁਣ ਅੱਗੇ ਸਤਿਗੁਰੂ ਜੀ ਉਸ ਪ੍ਰਭੂ ਦੀ ਪ੍ਰਾਪਤੀ ਦਾ ਜ਼ਿਕਰ ਕਰ ਰਹੇ ਨੇ। ਵੇਖੋ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਜ਼ਿਕਰ ਕੀਤਾ ਕਿ ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਿਰਪਾ ਕਰ ਰਹੇ ਨੇ ਕਿ ਜਿਹਨੂੰ ਜੋਗੀ ਲੱਭਦੇ ਲੱਭਦੇ ਬਾਹਰ ਭਟਕਦੇ ਭਟਕਦੇ ਥੱਕ ਗਏ, ਕਿਉਂਕਿ ਯੋਗ ਮਤ ਦੀ ਥਿਊਰੀ ਦੇ ਵਿੱਚ ਪਰਮਾਤਮਾ ਦੀ ਕਿਤੇ ਮਿਲਾਪ ਦੀ ਗੱਲ ਹੈ ਹੀ ਨਹੀਂ। ਸਾਹਿਬ ਕਹਿੰਦੇ ਉਹ ਪੁਰਾਣਾ ਜਮ ਕਰਕੇ, ਯੋਗ ਕਰਕੇ, ਆਸਣ ਕਰਕੇ, ਸਵਾਸਾਂ ਦੀ ਗਤੀ ਨੂੰ ਮੱਧਮ ਕਰਕੇ ਉਮਰ ਲੰਮੀ ਕਰ ਸਕਦੇ ਨੇ। ਮੰਗਲਨਾਥ ਵਰਗੇ, ਭੰਗਰਨਾਥ ਵਰਗੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸਮਝਾਇਆ ਸੀ, ਭਾਈ ਜੇ ਕਿਤੇ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜ਼ਾ, ਫਿਰ ਫਿਰ ਜਨਮੈ ਹਰ ਸਿਉਂ ਸੰਗ ਨਾ ਗਹਿਆ। ਸਾਹਿਬ ਕਹਿੰਦੇ ਜਾਕੋ ਜੋਗੀ ਖੋਜ ਤਿਹਾਰੇ, ਜਿਹਨੂੰ ਜੋਗੀ ਲੱਭਦੇ ਲੱਭ ਗਏ ਥੱਕ ਗਏ ਨੇ, ਹਾਰ ਗਏ ਨੇ, ਪਾਇਓ ਨਾਹੇ ਤੇ ਪਾਰਾ, ਤੇ ਉਹਦਾ ਪਾਰ
ਉਹਦਾ ਕੋਈ ਅੰਤ, ਉਹਦਾ ਪਾਰਾਵਾਰ ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ।
ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ।
ਉਹ ਪ੍ਰਭੂ ਜਿਹੜਾ ਰੂਪ ਰੇਖ ਤੋਂ ਨਿਆਰਾ ਹੈ, ਉਹਨੂੰ ਸਦਾ ਆਪਣੇ ਨੇੜੇ ਵਸਦਾ, ਹਿਰਦੇ ਘਰ ਵਸਦਾ ਸਮਝ ਜਾਣ।
ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੀ ਸੰਭਾਰਾ।
ਹੇ ਜੀਵ, ਜਿਹੜਾ ਪਰਮੇਸ਼ਰ ਦਾ ਸਭ ਤੋਂ ਪਵਿੱਤਰ ਕਰਨ ਵਾਲਾ ਨਾਮ ਹੈ ਨਾ, ਉਹ ਤੂੰ ਕਦੇ ਹਿਰਦੇ ਦੇ ਵਿੱਚ ਸੰਭਾਲਿਆ ਹੀ ਨਹੀਂ, ਕਦੇ ਸਾਂਭਿਆ ਹੀ ਨਹੀਂ, ਕਦੇ ਚੇਤੇ ਹੀ ਨਹੀਂ ਕੀਤਾ।
ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ।
ਇਸ ਕਰਕੇ ਪ੍ਰਭੂ ਦੇ ਅੱਗੇ ਅਰਦਾਸ ਹੈ, ਹੇ ਪ੍ਰਭੂ ਸਾਡੀ ਜੀਵਾਂ ਦੀ ਇਹ ਹਾਲਤ ਹੈ, ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਏ ਸੰਭਾਰਾ, ਅਸੀਂ ਉਸ ਪਵਿੱਤਰ ਨਾਮ ਨੂੰ ਹਿਰਦੇ ਵਿੱਚ ਸੰਭਾਲਿਆ ਹੀ ਨਹੀਂ। ਨਾਨਕ ਸ਼ਰਨ ਪਰਿਓ ਜਗ ਬੰਧਨ, ਹੇ ਸਮੁੱਚੇ ਜਗਤ ਦੇ ਬੰਧਨਾ ਯੋਗ ਸਤਿਕਾਰ ਯੋਗ ਪ੍ਰਭੂ ਜੀਓ, ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਅਰਦਾਸ ਹੈ ਕਿ ਅਸੀਂ ਤੁਹਾਡੀ ਸ਼ਰਨ ਵਿੱਚ ਪੈ ਗਏ ਹਾਂ। ਨਾਨਕ ਸ਼ਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਹਾਰਾ, ਤੇ ਤੁਸੀਂ ਸ਼ਰਨ ਪਿਆ ਨੂੰ ਰੱਖ ਲਵੋ। ਮੁੱਢ ਕਦੀਮੀ ਤੁਹਾਡਾ ਬਿਰਧ ਤੁਹਾਡਾ ਇਹ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ। ਇਹ ਤੁਹਾਡਾ ਮੁੱਢ ਕਦੀਮੀ ਸੁਭਾਅ ਬਿਰਧ ਹੈ ਕਿ ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ ਨਾ, ਉਹਨੂੰ ਤੁਸੀਂ ਬਖਸ਼ ਲੈਂਦੇ ਹੋ, ਰੱਖ ਲੈਂਦੇ ਹੋ, ਬਚਾ ਲੈਂਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨੁਕਤਾ ਵੀ ਦਿੱਤਾ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਜੇ ਸਦੀਵ ਕਾਲ ਲਈ ਸੁੱਖ ਚਾਹੁੰਦਾ ਤੇ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾ, ਸਦੀਵ ਕਾਲ ਲਈ ਤੈਨੂੰ ਆਤਮਕ ਟਕਾ ਵਾਲਾ ਸੁੱਖ ਪ੍ਰਾਪਤ ਹੋਵੇਗਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੁਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਗੁਰ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੀ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।